तपत महल ठांड बरताए, गुरबाणी का सिख जगत विच इस निर्मल पंथ विच जो गुरु नानक ने इसका निर्वाण किया है, मारिया सिखा जगत विच नानक निर्मल पंथ च, इस निर्मल पंथ दे बानी श्री गुरु नानक देव जी महाराज जो पहली जामी विच कहा, जो सिखां दे हिरदयां दे उत्ते इह नवें संस्कार पैदा कीते, गुरु गोबिंद सिंह साहब सरूप होकर के फिर इस नूं अंतम रूप दे करके संपूर्ण मर्यादा करके कि कोई मर्यादा विच अदला बदली ना करे, शब्द गुरु श्री गुरु ग्रंथ साहिब जी ने अपने थान ते गुरतक गद्दी ते सवाजमान कर दिता। इस करके साडा सभनां दा जितनी भी माई भाई बैठे जितने संसार दे विच हैं किसी थान ते भी हैं, साडा गुरु सारयां दा केवल श्री गुरु ग्रंथ साहिब जी महाराज। और साड़ी माता जिते गुरु एक है साड़ा सारयां दा, उते साड़ी माता भी एक है माता साहिब कौर। पिता एक है श्री गुरु गोबिंद सिंह साहिब, नानके दाद के एक जगह हैं गुरु की लाहौर बासवी आनंदपुर साहिब। एक पिता एक उसके हम बार, तो मेरा गुरु है। ये गुरु दा मेलिया होया रूहानियत दा परिवार है, ये रिश्ते बड़े गूढ़े ने। मैं सत्संगत की गल करनी है, बात शुरू कर दें, अजे शुरू नहीं की। गुरमुख सेवा गुरसिखा, भाई गुरदास दे बोल ने, गुरमुख सेवा गुरसिखा गुरसिख मां प्यो भाई मिता, इन्ने रिश्ते गुरसिख दे। साड़ी उमरां तो बड़े गुणां विच बड़े ओ गुरसिख साडे माता पिता दी न्याई, गुरसिख भरावां दी न्याई भी सहायता करन वाले हैं, मित्रां दी न्याई भी है। ते गुरु साहिब ने कहा, सुखी वसै मोरो परवारा सेवक सिख समय पर। ये गुरु का बख्शा हुआ परिवार है, ये कोई जरूरी नहीं है कि सके भरावां दे भैन भरावां दे सारे दे सवार इक्को जे होण, सवावां विच कितें कोई अंतर हो सकता है, पर माता पिता दे एक होण विच कोई शक नहीं। सिख जगत दे विच इस अपने परिवार नूं जिहनूं मारे कहिंदे सुखी वसै, गुरबाणी दा तीन रूपां दे अंदर यह संकल्प दिता है कि तुसीं बाणी द्वारा ही मनुखा शरीर नूं सफला करना है, बाणी मेरा रूप है। ते इस दे तीन तरीके तां हैं वखरे वखरे। सिख जगत च पहला तरीका है गुरबाणी नाल जुड़न दा, जिस नूं असीं कहिंदे आ पाठ बोध। पहला पाठ दा बोध प्राप्त करना कि विश्राम कित्थे है, उचारण की है, ते फिर पाठ करना। गुरबाणी दा पाठ महान पुन पैदा करदा है, करोड़ां जगां दा त्रेते द्वापर सतयुग विच जग करन दी प्रथा सी, ਜਿਹੜਾ ਫਲ ਜਗ ਕਰਨ ਤੋਂ ਪ੍ਰਾਪਤ ਨਾ ਹੋਵੇ, ਕਰੋੜਾਂ ਜਗਾਂ ਤੋਂ ਨਾ ਮਿਲੇ, ਉਹ ਗੁਰਬਾਣੀ ਦੇ ਪਾਠ ਤੋਂ ਪ੍ਰਾਪਤ ਹੁੰਦਾ। ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਨਾਮ, ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ। ਬਹੁਤ ਵੱਡੀ ਸਮਰੱਥਾ ਹੈ ਗੁਰਬਾਣੀ। ਗੁਰਬਾਣੀ ਦਾ ਪਾਠ ਸਾਡੀ ਕਲਿਆਣਕਾਰੀ ਹੈ, ਕਲਿਆਣ ਕਰਦਾ ਹੈ। ਇਸ ਕਰਕੇ ਸਿੱਖ ਗੁਰਬਾਣੀ ਦਾ ਪਾਠ, ਭਾਵੇਂ ਉਹ ਨਿਤਨੇਮ ਦੀਆਂ ਬਾਣੀਆਂ ਹਨ, ਭਾਵੇਂ ਸਹਿਜ ਪਾਠ ਹੈ ਜਾਂ ਅਖੰਡ ਪਾਠ ਹੈ, ਜਪਜੀ ਦੇ ਪਾਠ ਹਨ, ਸੁਖਮਣੀ ਦੇ ਪਾਠ ਹਨ, ਇਤਿਹਾਸਕ ਹੋਰ ਬਾਣੀ ਹਨ। ਦੂਸਰਾ ਤਰੀਕਾ ਹੈ ਇਸੇ ਗੁਰਬਾਣੀ ਦਾ, ਜਿਹਦਾ ਪਾਠ ਕੀਤਾ ਸਿੱਖ ਨੇ, ਜਿਹਦਾ ਪਾਠ ਸੁਣਿਆ ਸਿੱਖ ਨੇ, ਫਿਰ ਇਸੇ ਗੁਰਬਾਣੀ ਦਾ ਕੀਰਤਨ ਕਰਨਾ। ਇਸੇ ਗੁਰਬਾਣੀ ਦਾ ਕੀਰਤਨ ਸੁਣਨਾ, ਜਿਵੇਂ ਭਾਈ ਸੁਰਜੀਤ ਸਿੰਘ ਜੀ ਹੁਸ਼ਿਆਰਪੁਰੀ ਹੁਣੇ ਹੁਣ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਸੀ। ਗੁਰੂ ਸਾਹਿਬ ਦਾ ਪਾਵਨ ਬਚਨ ਹੈ ਕਿ ਕਲਯੁਗ ਦੇ ਵਿੱਚ ਜੇ ਕੋਈ ਪ੍ਰਧਾਨ ਕਰਮ ਹੈ, ਸ਼੍ਰੋਮਣੀ ਕਰਮ ਹੈ ਪਰਮਾਰਥ ਦੀ ਦੁਨੀਆਂ ਵਿੱਚ, ਜਿਵੇਂ ਕੋਈ ਸੰਸਥਾ ਹੈ, ਕਮੇਟੀ ਹੈ, ਕੋਈ ਵੀ ਅਦਾਰਾ, ਉਹਦੇ ਵਿੱਚ ਇੱਕ ਨੂੰ ਚੁਣ ਕੇ ਮੁਖੀ ਬਣਾਏ ਜਾਂਦੇ, ਉਹਨੂੰ ਪ੍ਰਧਾਨ। ਇਹ ਸਾਰੇ ਕਰਮਾਂ ਦਾ ਗੁਰੂ ਨੇ ਕੀਰਤਨ ਨੂੰ ਪ੍ਰਧਾਨਤਾ ਦੇ ਦਿੱਤੀ ਹੈ। ਪ੍ਰਧਾਨ ਕੀਰਤਨ ਹੈ ਪਰਮਾਰਥੀ ਦੁਨੀਆਂ ਦੇ ਸ੍ਰੇਸ਼ਟ ਕਰਮ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਨਾਲ ਇਹ ਜ਼ਰੂਰ ਕਿ ਗੁਰਮੁਖ ਜਪੀਐ ਲਾਏ ਧਿਆਨ। ਧਿਆਨ ਕੀਰਤਨ ਵਿੱਚ ਹੋਵੇ, ਧਿਆਨ ਕਿਸੇ ਹੋਰ ਪਾਸੇ। ਭਾਈ ਲਹਿਣੇ ਨੂੰ ਇੱਕ ਗੱਲ ਕਹੀ ਸੀ ਗੁਰੂ ਨਾਨਕ, ਦਰਿਆ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਪਾਵਨ ਬਚਨ ਉਚਾਰਨ ਕੀਤਾ ਕਿ ਹੇ ਭਾਈ ਲਹਿਣਾ, ਆ ਮੈਂ ਤੈਨੂੰ ਬਾਣੀ ਦਾ ਮਹਾਤਮ ਦੱਸਦੇ ਹਾਂ, ਆ ਮੈਂ ਤੈਨੂੰ ਬਾਣੀ ਦਾ ਤਰੀਕਾ ਦੱਸਦੇ ਹਾਂ ਕਿ ਬਾਣੀ ਪੜ੍ਹਨੀ ਕੀ। ਭਾਵੇਂ ਕੀਰਤਨ ਹੋਵੇ ਜਾਂ ਪਾਠ, ਅਰਥ ਵਿਚਾਰ ਕਰੈ ਉਰ ਮਾਹੀ। ਭਾਈ ਲਹਿਣਾ ਜੀ, ਗੁਰਬਾਣੀ ਦੇ ਅਰਥਾਂ ਵਿੱਚ ਧਿਆਨ ਜੋੜਨਾ ਹੈ ਕਿ ਸ਼ਬਦ ਕਹਿ ਕੀ ਰਿਹਾ। ਸ਼ਬਦਾਂ ਦਾ ਜਾਣੂ ਜ਼ਰੂਰ ਹੋਣਾ ਹੈ, ਅਰਥ ਤੋਂ ਬਿਨਾਂ ਮਨ ਦੇ ਉੱਤੇ ਸ਼ਬਦ ਦਾ ਪ੍ਰਭਾਵ ਵੀ ਨਹੀਂ ਜਾਂਦਾ। ਆਪ ਸੂਝਵਾਨ ਗੁਰੂ ਬੈਠੇ ਹੋ, ਬਹੁਤ ਟਿਕਾਅ ਵਿੱਚ ਬੈਠੇ ਹੋ, ਬੜੇ ਆਨੰਦ ਵਿੱਚ ਬੈਠੇ ਹੋ। ਕਲਗੀ ਤਰਪਾਤ ਛੱਡੀਆਂ ਬੱਚੀਆਂ ਬੱਚੇ ਸੰਗਤ ਰੂਪ ਦੇ ਅੰਦਰ ਵਿਰਾਜਮਾਨ ਹੋ। ਕੋਈ ਵੀ ਸ਼ਬਦ ਜਿਸ ਦਾ ਅਸੀਂ ਅਰਥ ਨਹੀਂ ਜਾਣਦੇ, ਮਿਸਾਲ ਦੇ ਤੌਰ ਤੇ ਸਾਨੂੰ ਅਰਬੀ ਨਹੀਂ ਆਉਂਦੀ, ਅਰਬੀ ਦੇ ਵਿੱਚ ਕੋਈ ਬੰਦਾ ਸਾਨੂੰ ਗਾਲ ਕੱਢ ਦਿੰਦਾ, ਸਾਡੇ ਮਨ ਤੇ ਕੋਈ ਅਸਰ ਨਹੀਂ ਹੈ। ਹਾਲਾਂਕਿ ਗਾਲ ਕੱਢੀ ਉਸਨੇ, ਅਪਮਾਨ ਕੀਤਾ, ਲੇਕਿਨ ਅਸਰ ਸਾਡੇ ਮਨ ਤੇ ਬਿਲਕੁਲ ਨਹੀਂ। ਉਹ ਅਰਬੀ ਦੇ ਵਿੱਚ ਸਾਡੀ ਮਹਿਮਾ ਕਰ ਦਵੇ, ਸ਼ੋਭਾ ਕਰ ਦਵੇ, ਸਾਡੇ ਮਨ ਤੇ ਉਹਦਾ ਵੀ ਕੋਈ ਅਸਰ ਨਹੀਂ ਜਾਏਗਾ। ਕਿਉਂ? ਉਹਦੇ ਕਹੇ ਦਾ ਅਰਥ ਸਾਨੂੰ ਸਮਝ ਨਹੀਂ ਆਇਆ। ਮਨ ਨੇ ਉਸੇ ਸ਼ਬਦ ਦਾ ਅਰਥ, ਜਿਹਦਾ ਅਰਥ ਜਾਣਦਾ ਹੈ, ਜਿਹਦੀ ਇਹਨੂੰ ਸਮਝ ਆ ਗਈ ਮਨ ਨੂੰ, ਉਹਦਾ ਅਸਰ ਵੀ ਹੋ ਜਾਏਗਾ। ਇਹ ਮਨ ਦਾ ਇੱਕ ਸੁਭਾਅ ਹੈ। ਅਨੰਤ ਭਾਸ਼ਾ ਨੇ ਅਨੰਤ ਭਾਸ਼ਾ ਦੇ ਅਨੰਤ ਪ੍ਰਮਾਣ ਇਸ ਤਰ੍ਹਾਂ ਸਮਝ ਲੈਣ। ਇਸ ਕਰਕੇ ਗੁਰਬਾਣੀ ਦਾ ਜਦੋਂ ਅਰਥਾਂ ਸਹਿਤ ਅਸੀਂ ਪੜ੍ਹਾਂਗੇ, ਫਿਰ ਮਨ ਹੋਰ ਵੀ ਬਥੇਰੇ ਅਰਥ ਸਮਝ ਕੇ ਪ੍ਰਭਾਵ ਕਬੂਲੇਗਾ ਗੁਰੂ ਸਾਹਿਬ ਦਾ ਹੁਕਮ ਕੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਅਰਥ ਵਿਚਾਰ ਕਰੈ ਉਰ ਮਾਹੀ, ਅਰਥ ਦੀ ਵਿਚਾਰ ਹਿਰਦੇ ਵਿੱਚ ਕਰੋ ਤੇ ਰਸਨਾ ਤੇ ਪਾਠ ਜਾਂ ਕੀਰਤਨ ਕਰੋ। ਪਾਠ ਔਰ ਕੀਰਤਨ ਵਿੱਚ ਕੋਈ ਬਹੁਤ ਜ਼ਿਆਦਾ ਅੰਤਰਾ ਨਹੀਂ ਹੈ। ਜੇ ਅੰਤਰਾ ਹੈ ਤਾਂ ਕੇਵਲ ਸੰਗੀਤ ਦਾ ਪ੍ਰਭਾਵ ਇੱਕ ਹੋਰ ਜ਼ਿਆਦਾ ਇਹਦੇ ਵਿੱਚ ਮਿਲ ਗਿਆ ਹੈ। ਪਾਠ ਵਿੱਚ ਸੰਗੀਤ ਦਾ ਪ੍ਰਭਾਵ, ਰਾਗ ਦਾ ਪ੍ਰਭਾਵ ਇਹਦੇ ਵਿੱਚ ਮਿਲਿਆ। ਰਾਗ ਦੀ ਆਪਣੀ ਮਹਾਨਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ 31 ਰਾਗ ਨੇ। ਸ਼੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਗੜਾ ਬਰਹੰਸ ਸੋਠ ਨਾਸਰੀ ਜੈਤ ਸ੍ਰੀ ਕੋਡੀ ਬੈਰਾੜੀ ਤਲੰਗ ਸੂਈ ਬਿਲਾਵਲ ਗੌਂਡ ਰਾਮ ਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰਗ ਮਲਹਾਰ ਕਾਨਾ ਕਲਿਆਣ ਪ੍ਰਭਾਤੀ। ਇੱਥੇ ਤੱਕ 30 ਰਾਗ ਹੋ ਗਏ। ਜੈ ਜੈ ਬੰਤੀ 31 ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ। ਰਾਗ ਦਾ ਇੱਕ ਆਪਣਾ ਅਸਰ ਹੈ, ਰਾਗ ਦਾ ਇੱਕ ਆਪਣਾ ਪ੍ਰਭਾਵ ਹੈ। ਉਸ ਰਾਗ ਦੇ ਵਿੱਚ ਜਦੋਂ ਸ਼ਬਦ ਨੂੰ ਜਾਂ ਇਸ ਤਰ੍ਹਾਂ ਸਮਝ ਲਓ ਕਿ ਭਾਂਡੇ ਦਾ ਇੱਕ ਆਪਣਾ ਪ੍ਰਭਾਵ ਹੈ, ਭਾਂਡੇ ਦਾ ਇੱਕ ਆਪਣਾ ਚਮਕ ਦਮਕ ਹੈ, ਉਹਦਾ ਆਪਣਾ ਪ੍ਰਭਾਵ ਹੈ। ਔਰ ਉਸ ਵਿੱਚ ਪਾ ਕੇ ਵਸਤੂ ਖਾਧੀ ਹੋਈ ਉਸ ਭਾਂਡੇ ਦੇ ਵੀ ਕੁਛ ਪ੍ਰਭਾਵ ਨੂੰ ਲੈ ਕੇ ਅੰਦਰ ਜਾਂਦੀ ਹੈ। ਜਸ ਕੇ ਸਰਬਲੋਹ ਦੇ ਵਿੱਚ ਖਾਣ ਵਾਲੇ ਜਿਹੜੇ ਵੀਰ ਜੋ ਵੀ ਭੋਜਨ ਦਾਲ ਸਬਜ਼ੀ ਜੋ ਕੁਛ ਹੈ ਸਰਬਲੋਹ ਵਿੱਚ ਸਕਦੇ ਆ, ਉਹਨਾਂ ਨੂੰ ਐਰਨ ਦੀ ਕਦੀ ਘਾਟ ਨਹੀਂ ਆਉਂਦੀ ਕਿਉਂਕਿ ਐਰਨ ਵਿੱਚ ਗਲਤੀ ਜਾਂਦੀ ਹੈ। ਸੋਨੇ ਦਾ ਭਾਂਡਾ ਹੈ, ਚਾਂਦੀ ਦਾ ਭਾਂਡਾ ਹੈ, ਆਪਣਾ ਪ੍ਰਭਾਵ ਹੈ। ਬਸ ਰਾਗ ਇੱਕ ਭਾਂਡਾ ਹੈ, ਜੇ ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲਈਏ ਤਾਂ ਫਿਰ ਮੌਤ ਹੋਣ ਤੋਂ ਕੋਈ ਬਚਾ ਨਹੀਂ ਸਕਦਾ। ਭਾਂਡਾ ਤਾਂ ਠੀਕ ਸੀ, ਸੋਨੇ ਦਾ ਸੀ, ਪਰ ਉਹਦੇ ਵਿੱਚ ਖਾਧਾ ਕੀ, ਜ਼ਹਿਰ ਪਾ ਕੇ ਖਾਧਾ। ਇਸੇ ਰਾਗ ਦੇ ਅੰਦਰ ਅਗਰ ਕੋਈ ਵਿਸ਼ੇ ਰਸ ਨੂੰ ਗਾਇਨ ਕਰਦਾ ਹੈ ਤਾਂ ਜ਼ਹਿਰ ਪਾ ਲਈ। ਰਾਗ ਤਾਂ ਉਹੀ ਸੀ, ਉਸ ਰਾਗ ਦੇ ਵਿੱਚ ਉਹ ਸੰਗੀਤ ਅਲਾਪਿਆ ਜੋ ਮਨ ਨੂੰ ਚੰਚਲ ਕਰਦਾ। ਸ਼ਾਇਦ ਇਸੇ ਕਰਕੇ ਇਸਲਾਮ ਵਿੱਚ ਸਰੋਤ ਬੰਦ ਕਰ ਦਿੱਤੀ ਗਈ। ਗੁਰੂ ਨਾਨਕ ਨਾਲ ਝਗੜਾ ਇਸ ਗੱਲ ਤੇ ਹੋ ਗਿਆ ਕਿ ਬਗਦਾਦ ਦੇ ਅੰਦਰ ਜਾ ਕੇ ਜਿੱਥੇ ਦਸਤਗੀਰ ਪੀਰ ਵਰਗੇ ਇਸਲਾਮ ਦੇ ਮੰਨੇ ਪ੍ਰਮੰਨੇ ਪੀਰ, ਇਸਲਾਮ ਦੇ ਵਿੱਚ ਸਰੋਤ ਬੰਦ ਹੈ ਤੇ ਗੁਰੂ ਨਾਨਕ ਨੇ ਸੰਗੀਤ ਅਲੱਗ ਦਿੱਤਾ। ਇਸ ਗੱਲ ਤੇ ਵਿਰੋਧ ਗੁਰੂ ਨਾਨਕ ਦਾ ਹੋਇਆ। ਕੇਵਲ ਸ਼ਬਦਾਂ ਵਿੱਚ ਹੀ ਨਹੀਂ, ਗੁਰੂ ਨਾਨਕ ਦੇ ਇੱਟਾਂ ਮਾਰਨ ਤੱਕ ਦਾ ਵਿਰੋਧ ਵੀ ਹੋਇਆ ਜੋ ਇਤਿਹਾਸ ਦੇ ਪੰਨੇ। ਤੇ ਗੁਰੂ ਨਾਨਕ ਨੇ ਕਲਾ ਵਰਤਾਈ, ਉਹਨਾਂ ਨੂੰ ਸਮਝਾਇਆ ਕਿ ਬਈ ਦੋਨਾਂ ਤਰੀਕਿਆਂ ਨਾਲ ਹੀ ਸਮਝਾਇਆ, ਕਲਾ ਵੀ ਵਰਤਾਈ ਸ਼ਬਦਾਂ ਦੁਆਰਾ ਸਮਝਾਇਆ। ਦੇਖ ਕੇ ਦੇਖੋ ਬਈ ਤੁਸੀਂ ਇਹ ਵਿਰੋਧ ਕਿਸ ਗੱਲ ਦਾ ਕਰਦੇ ਹੋ? ਕਹਿੰਦੇ ਜੀ ਇੱਥੇ ਸਰੋਤ ਬੰਦ ਹੈ, ਤੁਸੀਂ ਆ ਕੇ ਸੰਗੀਤ ਕਿਉਂ ਲੱਭ ਪਿਆ ਇੱਥੇ? ਮਹਾਰਾਜ ਕਹਿੰਦੇ ਰਾਗ ਤਾਂ ਇੱਕ ਭਾਂਡਾ, ਤੁਸੀਂ ਇਹਦੇ ਵਿੱਚ ਉਹ ਸਰੋਤ ਬੰਦ ਕਰੋ ਜੋ ਮਨ ਨੂੰ ਚੰਚਲ ਕਰਨ ਵਾਲੀ। ਇਹ ਤਾਂ ਰੱਬੀ ਗਿਆਨ ਹੈ ਇਹਦੇ ਵਿੱਚ, ਤਾਂ ਜੇ ਸੋਨੇ ਦੇ ਭਾਂਡੇ 'ਚ ਅੰਮ੍ਰਿਤ ਪਾ ਕੇ ਪੀਏ ਦੁੱਧ ਦਹੀਂ, ਇਹ ਅੰਮ੍ਰਿਤ ਨੂੰ ਮੰਨੇ। ਇਸ ਕਰਕੇ ਗੁਰੂ ਨਾਨਕ ਨੇ ਆਪਣੀ ਬਾਣੀ ਰਾਗਾਂ ਵਿੱਚ ਗੁਰਸਿੱਖਾਂ ਨੂੰ ਦਿੱਤੀ। ਇੱਕ ਭਾਂਡਾ ਵੀ ਸੋਨੇ ਦਾ ਦੇ ਦਿੱਤਾ ਤੇ ਉਹਦੇ 'ਚ ਪਾ ਕੇ ਅੰਮ੍ਰਿਤ ਗੁਰਬਾਣੀ ਦਾ ਦਿੱਤਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਕਾਹਦੇ ਵਾਸਤੇ? ਸੁਣ ਸੁਣ ਹੋਵੇ ਪਰ ਕਲਿਆਣ ਵਾਸਤੇ। ਮਨੁੱਖ ਸਰੀਰ ਇਸੇ ਵਾਸਤੇ ਹੀ ਹੁੰਦੇ, ਬੰਦਗੀ ਕਰਕੇ, ਸਿਮਰਨ ਕਰਕੇ, ਨਾਮ ਜਪ ਕੇ ਉਹਨੂੰ ਸਫਲਿਆਂ ਕੀਤਾ ਜਾਵੇ। ਰਾਗ ਦਵੈਸ਼ ਤੋਂ ਉੱਠ ਕੇ ਸਾਰੀ ਮਨੁੱਖਤਾ ਦਾ ਭਲਾ ਮੰਨਣ ਵਾਲਾ ਇਹ ਗੁਰੂ ਨਾਨਕ ਦਾ ਪੰਥ ਹੈ, ਜਿਹਨੂੰ ਹਰ ਰੋਜ਼ ਇਹ ਸੰਕਲਪ ਦਿੱਤਾ ਗਿਆ ਤੇਰੇ ਭਾਣੇ ਸਰਬੱਤ ਦਾ ਸਭ ਦਾ ਹੀ ਭਲਾ ਹੁੰਦਾ ਹੈ। ਸਿੱਖ ਕਦੇ ਕਿਸੇ ਦਾ ਬੁਰਾ ਹੀ ਨਹੀਂ ਹੁੰਦਾ, ਕਿਉਂ? ਸਾਡੇ ਗੁਰੂ ਨੇ ਕਿਸੇ ਦਾ ਬੁਰਾ ਨਹੀਂ ਮੰਗਿਆ। ਸਤਿਗੁਰ ਸਭਨਾਂ ਦਾ ਭਲਾ ਬਣਾਏਗਾ ਤੇ ਇਸਦਾ ਬੁਰਾ ਕਿਉਂ ਹੈ। ਇਸ ਕਰਕੇ ਗੁਰੂ ਨਾਨਕ ਨੇ ਜਿਹੜਾ ਦੂਸਰਾ ਤਰੀਕਾ ਸਾਨੂੰ ਦਿੱਤਾ, ਜਿਹੜੇ ਤਰੀਕੇ ਦੁਆਰਾ ਭਾਈ ਸਾਹਿਬ ਜੀ ਨੇ ਆਪਣੇ ਕੀਰਤਨ ਸੁਣਾਇਆ, ਕੀਰਤਨ ਨਿਰਮੋਲ ਕਹੀਗਾ। ਕਲ ਯੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਆ ਲਾਏ ਤੇ ਪ੍ਰਦਾਨ ਕਰਨ। ਪਾਠ ਔਰ ਕੀਰਤਨ ਵਿੱਚ ਭਾਵੇਂ ਅਰਥ ਦਾ ਬੋਧ ਤਾਂ ਨਹੀਂ ਹੋਇਆ, ਪਾਠ ਨਾਲੋਂ ਕੀਰਤਨ ਦਾ ਮਨ ਦੇ ਉੱਤੇ ਅਸਰ ਥੋੜ੍ਹਾ ਜਿਹਾ ਵਧੇਰੇ ਹੋਏਗਾ। ਉਹਦੇ 'ਚ ਰਾਗ ਦਾ ਪ੍ਰਭਾਵ ਜੈਸੇ ਪਹਿਲੀ ਦਾਸ ਨੇ ਬੇਨਤੀ ਕੀਤੀ ਹੈ। ਤੀਸਰਾ ਤਰੀਕਾ ਕਿ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਿਆ ਜਾਏ, ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਨੂੰ ਵਿਚਾਰਿਆ ਜਾਏ। ਸਿੱਖੀ ਦੇ ਵਿੱਚ ਦੋ ਚੀਜ਼ਾਂ ਹੈ, ਗੁਰੂ ਕਹਿ ਰਹੇ ਹੋ, ਇੱਕ ਸਿੱਖੀ ਦਾ ਜਿਸਮ ਹੈ ਔਰ ਇੱਕ ਸਿੱਖੀ ਦੀ ਆਤਮਾ ਹੈ। ਸਮੇਲ ਤੋਂ ਸੰਪੂਰਨ ਸਿੱਖੀ ਦਾ ਵਜ਼ੂਦ ਹੈ। ਕਿਸੇ ਸਰੀਰ ਵਿੱਚ ਆਤਮਾ ਨਾ ਹੋਵੇ ਤਾਂ ਸਿਆਣੇ ਬੈਠੇ ਹੋ, ਬਾਕੀ ਰਹਿ ਗਈ ਹੈ, ਫਿਰ ਮੁਰਦਾ ਹੈ, ਮ੍ਰਿਤਕ ਸਰੀਰ ਹੈ, ਕਿਸ ਕੰਮ ਹੈ? ਮ੍ਰਿਤਕ ਸਰੀਰ ਨੂੰ ਕਿੰਨੀ ਕੁ ਦੇਰ ਤੱਕ ਅਸੀਂ ਘਰ ਰੱਖਾਂਗੇ ਭਾਵੇਂ ਸਾਡੇ ਸੰਬੰਧੀ ਕਿਉਂ ਨਾ ਹੋਵੇ? ਸੀ ਤਾਂ ਸਾਡੇ ਹੀ, ਲੇਕਿਨ ਆਤਮਾ ਨਹੀਂ ਰਹੀ ਵਿੱਚੋਂ, ਮ੍ਰਿਤਕ। ਔਰ ਆਤਮਾ ਨੂੰ ਰਹਿਣ ਵਾਸਤੇ ਕੋਈ ਜਿਸਮ ਚਾਹੀਦਾ ਹੈ। ਆਤਮਾ ਨੇ ਜਿਸਮ ਵਿੱਚ ਰਹਿਣਾ, ਜੀਵ ਆਤਮਾ ਕਹਿੰਦਾ। ਜਦੋਂ ਜੀਵ ਆਤਮਾ ਵੀ ਜਿਸਮ ਵਿੱਚ ਹੋਵੇ, ਜਿਸਮ ਵੀ ਤੰਦਰੁਸਤ ਹੋਵੇ ਤੇ ਆਤਮਾ ਵੀ ਤੰਦਰੁਸਤ ਹੋਵੇ, ਇਹ ਇੱਕ ਐਸਾ ਰੂਹਾਨੀਅਤ ਦਾ ਜੀਵਨ ਹੈ ਜਿਸ ਨੂੰ ਗੁਰੂ ਸਾਹਿਬ ਕਹਿੰਦੇ। ਸਿੱਖੀ ਦਾ ਵਜ਼ੂਦ, ਸਿੱਖੀ ਦਾ ਸਰੀਰ, ਇਉਂ ਕਹਿ ਲਈਏ ਸਿੱਧੇ ਸ਼ਬਦਾਂ ਵਿੱਚ, ਜੋ ਇਤਿਹਾਸ ਹੈ ਗੁਰੂ ਸਾਹਿਬਾਨਾਂ ਦਾ, ਇਹ ਸਿੱਖੀ ਦਾ ਜਿਸਮ ਹੈ। ਜਿਸਮ ਔਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਇਹ ਇਸ ਜਿਸਮ ਵਿੱਚ ਆਤਮਾ ਹੈ। ਆਤਮਾ ਆਤਮਾ ਬ੍ਰਹਮ ਦਾ ਰੂਪ ਹੈ। ਇਸ ਕਰਕੇ ਸਤ ਚੇਤਨ ਆਨੰਦ ਬ੍ਰਹਮ ਦੇ ਵਿਸ਼ੇਸ਼ਣ, ਸਤ ਚੇਤਨ ਆਨੰਦ ਹੀ ਆਤਮਾ ਦੇ ਵਿਸ਼ੇਸ਼ਣ। ਇਸ ਕਰਕੇ ਸਿੱਖ ਜਗਤ ਵਿੱਚ ਇਤਿਹਾਸ ਔਰ ਗੁਰਬਾਣੀ ਦੇ ਆਧਾਰਿਤ ਜਿਹੜੀਆਂ ਸਾਖੀਆਂ ਇਤਿਹਾਸ ਦੀਆਂ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਚਲੀਆਂ ਜਾਣ, ਉਹ ਸਾਖੀਆਂ ਨੂੰ ਸਿੱਖ ਜਗਤ ਵਿੱਚ ਪ੍ਰਮਾਣਿਤ ਨਹੀਂ ਕੀਤਾ ਗਿਆ। ਉਹ ਸਾਖੀਆਂ ਸਾਨੂੰ ਕਦੇ ਸੁਣਾਉਣੀਆਂ ਵੀ ਨਹੀਂ ਚਾਹੀਦੀਆਂ। ਜਿਹੜੀਆਂ ਸਾਖੀਆਂ ਸਾਨੂੰ ਸਿਧਾਂਤ ਤੋਂ ਤੋੜ ਦੇਣ, ਜਿਹਨਾਂ ਸਾਖੀਆਂ ਵਿੱਚ ਭਗਤੀ ਦਾ ਭਾਵ ਕੋਈ ਨਾ ਹੋਵੇ, ਪ੍ਰੇਮ ਕੋਈ ਨਾ ਹੋਵੇ, ਵਿਰਾਗ ਕੋਈ ਨਾ ਹੋਵੇ, ਉਹ ਸਾਖੀਆਂ ਸੁਣਾਉਣ ਦਾ ਲਾਭ ਵੀ ਕੋਈ ਨਹੀਂ। ਇਸ ਕਰਕੇ ਤੀਸਰਾ ਤਰੀਕਾ ਜਿਹੜਾ ਹੈ ਮੈਂ ਬੇਨਤੀ ਕਰਾਂ, ਉਹ ਹੈ ਕਥਾ। ਜਿੱਥੇ ਕੀਰਤਨ ਨੂੰ ਪ੍ਰਧਾਨਤਾ ਹੈ ਉੱਥੇ ਕਥਾ ਨੂੰ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣ ਤੇ ਦਰਦ ਦੁੱਖ ਲਥਾ। ਆਹੀ ਤਾਂ ਚਾਹੀਦਾ ਵੀ ਦਰਦ ਦੁੱਖ ਦੂਰ ਹੋ ਜਾਣ। ਕਥਾ ਕੀ ਕਰਦੀ ਹੈ? ਦੁੱਖ ਤੇ ਦਰਦ ਦੂਰ ਕਰਦੀ ਹੈ। ਕਥਾ ਦਾ ਕੰਮ ਹੈ ਕਿ ਗੁਰਬਾਣੀ ਦੇ ਸਿਧਾਂਤ ਨੂੰ ਇਸ ਮੂਰਖ ਮਨ ਨੂੰ ਸਮਝਾ ਕੇ ਉਹਦੇ ਉੱਤੇ ਪ੍ਰਭਾਵ ਪਾਉਣਾ ਗੁਰਮਤ ਦਾ, ਇਹ ਕੰਮ ਕਥਾ ਦਾ ਹੈ। ਔਰ ਫਿਰ ਕਥਾ ਹੋਏਗੀ ਕਿੱਥੇ? ਉਸ ਟਿਕਾਣੇ ਦਾ ਨਾਮ ਹੈ ਸਤਸੰਗਤ। ਅੱਜ ਦੀ ਵਿਚਾਰ ਸਤਸੰਗਤ। ਸਤਸੰਗਤ ਦੀ ਪਰਿਭਾਸ਼ਾ ਕੀ ਹੈ? ਇਹ ਬਾਤ ਤਾਂ ਸਮਝਣੀ ਪਏ, ਤਾਂ ਕਿ ਕਿਤੇ ਅਗਿਆਨ ਦੇ ਕਾਰਨ ਅਸੀਂ ਉਹਨੂੰ ਸਤਸੰਗਤ ਨਾ ਕਹਿ ਦਈਏ ਜਿਹਨੂੰ ਗੁਰੂ ਸਾਹਿਬ ਮੰਨਦੇ ਹੀ ਨਹੀਂ ਵੀ ਇਹ ਸਤਸੰਗਤ ਹੈ। ਅਗਿਆਨ ਕਰਕੇ ਅਸੀਂ ਮੰਨ ਲਈਏ ਸਤਸੰਗਤ। ਸਤਸੰਗਤ ਦੀ ਪਰਿਭਾਸ਼ਾ ਦਿੱਤੀ ਗੁਰਦੇਵ ਪਾਤਸ਼ਾਹ ਨੇ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ संगत ओ है जिथे कोई देश वारता नहीं, कोई राज वारता नहीं, कोई द्वैस विच आके एक दूजे दे हक विच तीर नहीं बिने जा रहे। प्यार पैदा किया जा रहा, जोड़न दे भाव पैदा किए जा रहे। इस गुरुदेव की पूजा लिए कहा जा रहा है। निरंकार का स्वरूप गुरबाणी नूं दस के गुरबाणी दे नाल सिख हिरदियां नूं पवित्र करन वास्ते यतन इहनूं कथन। और जे कथा दे दोनों अखरां दा भाव समझ लिया जाए, पंजाबी वर्ण वाला दा छेवां अखर है कका, ऊड़े वाली लाइन पंज अखरां दी, फिर कके वाली लाइन शुरू होंदी है, छेवां अखर होंदा कका। पंजाबी वर्ण वाला दा बाईवां अखर पढ़ो वह है थत्था। एक लघु मात्रा होंदी है, एक दीर्घ मात्रा होंदी है। दीर्घ मात्रा लगी है करना, दीर्घ मात्रा विच आउंदा है, ते एक पद बन गया कथा। पर अखर दो एक मात्रा है। हुणे दा अर्थ की है? अर्थ करन लगे हां, व्याकरण की रीत के अनुसार बहुत सारे शब्द ऐसे ने जिहड़े सानू अलग अलग करके अर्थ करना पे। भावें गुरबाणी के उत्ते व्याकरण लागू नहीं है, पर यह भी सत है कि बहुत शब्द ऐसे ने जिहड़े गुरबाणी के व्याकरण अनुसार बहुत ज्यादा स्पष्ट हो जाते। क्योंकि जे असी यह गल कह दिए कि सारी गुरबाणी व्याकरण अनुसार है, फिर एक बहुत बड़ी भुल कर दे हो। जो मैं आप जी ने बेनती करना, ये पंजाबी यूनिवर्सिटी के विच हर साल दास नूं भी उत्थे गुरु ग्रंथ साहिब खोज विभाग विच वाइस चांसलर साहब भी आप हाजिर बैठे होंगे, जिन्हां सज्जनां दे कोल बहुत बड़ियां डिग्रियां पी एच डी दियां, इहो जे पांच सत विद्वान भी बैठे होंगे, तो क्रीम होंगी असल उत्थे। एक विशा दिता जाता भी इहदे ते बोल गुरबाणी के शुद्ध उच्चारण ते दास नूं उन्होंने विशा दिता, तो उत्थे भी मैं बेनती की सी, देखो जिहड़ी व्याकरण है, व्याकरण रब ने नहीं बनाई, व्याकरण परमात्मा अकाल पुरख ने पैदा नहीं की, ये जीव की बनाई हुई। जे व्याकरण रब की नहीं बनाई हुई, एक बंदे ने बनाई है, तो फिर गुरबाणी नूं एक बंदे की रचना के अधीन कर देना, यह फिर कोई अकलबंदी की बात नहीं होगी। असी फिर गुरबाणी की स्वतंत्रता खत्म कर देंगे ये कह के कि गुरबाणी सारी व्याकरण अनुसार, अर साबित भी नहीं होगी। बहुत शब्द ऐसे ने जिहड़े व्याकरण उन्होंने कांटा ला देगी, उत्थे फिर जां तां सानू ये पाप करना पड़ेगा कि जी ये व्याकरण अनुसार तो शब्द क्यों बनता नहीं, फिर सानू गुरबाणी ते किंतु करन दा पाप भी होर करना पड़ेगा। और अजिहा पाप कुछ सज्जन कर ही लेते। इस करके गुरबाणी है तुरकी बाणी आई, ये बाणी ते किंतु करना मनमत मूर्खता है, ते ये बाणी निरंकार स्वरूप है, ते जीव दे बनाए हुए कानून जेड़े ने वह रब ते नहीं लागू हो सकते, रब दे बनाए कानून जीव ते लागू होंदे। इस करके जिथे व्याकरण काम देंदी होवे इउं समझ लो सौखा जा तरीका है कि जिहड़ी व्याकरण है ये गुरु घर की नौकराणी तो कही जा सकती है, ये गुरु घर की दासी तो कही जा सकती है, पर इस घर की मालक नहीं कही जा सकती, मालकन नहीं है, मालकन गुरबाणी दासी है, कम देती है। हुण इस शब्द विच कम देगी व्याकरण, का दा अर्थ अलग, था दा अर्थ अलग। का दा अर्थ है शब्द दी धुन आवाज, का दा दूसरा अर्थ है रोशनी लाइट चानना। पर अर्थ वास्ते अपन अखर जोड़ने पैणगे। थां दा अर्थ है टिकाणा, जिहड़े टिकाणे ते कोई रब्बी धुन हो रही है, रब्बी आवाज जिहड़ी मनुखता दे भले वास्ते है, उहदी धुन हो रही है, वह शब्द पढ़िया जा रहा है, और उस शब्द का ਵਿਆਖਿਆ ਰੂਪ ਦੇ ਅੰਦਰ ਸਮਝਾਉਣ ਦੀ ਕਿਰਿਆ ਹੋ ਰਹੀ ਹੈ, ਸ਼ਬਦ ਦਾ ਪ੍ਰਕਾਸ਼ ਕਹੀਏ ਗਿਆਨ ਪ੍ਰਦਾਨ ਕੀਤਾ ਜਾ ਰਿਹਾ ਹੈ ਕਿ ਇਹ ਸ਼ਬਦ ਦਾ ਆਹ ਅਰਥ ਹੈ। ਕਾਜਮਾ ਥਾ ਕਾ ਥਾ ਉਹਨੂੰ ਕਥਾ ਕਹਿੰਦੇ, ਇਹ ਕਥਾ ਦੀ ਪਰਿਭਾਸ਼ਾ ਹੈ। ਇਸ ਕਰਕੇ ਕਥਾ ਕੀਰਤਨ ਸੁਖਦਾਈ ਦੋਨਾਂ ਨੂੰ ਫਿਰ ਸਾਂਝੀ ਮਾਨਤਾ ਦਿੱਤੀ, ਕਥਾ ਕੀਰਤਨ ਸੁਖਦਾਈ ਹੈ। ਤੇ ਇਹ ਕਥਾ ਕੀਰਤਨ ਹੁੰਦਾ ਕਿੱਥੇ ਹੈ? ਸੰਗਤ ਕੀਰਨੀ ਖਾਲਸਾ ਮਨਮੁਖੀ ਦੋਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੰਗਤ ਦਿੱਤੀ ਆਪਣੇ ਖਾਲਸੇ ਨੂੰ ਗੁਰੂ ਸਾਹਿਬ ਕਿ ਖਾਲਸਾ ਜੀ ਸਤਸੰਗਤ ਕਰਨੀ, ਸਤਸੰਗਤ ਤੋਂ ਕਦੇ ਬਾਹਰ ਨਹੀਂ ਜਾਣਾ। ਸਤਸੰਗਤ ਵਿੱਚ ਬਹਿ ਕੇ ਨਾਮ ਦਾ ਰਸ ਮਿਲਣ, ਮਿਲ ਸਾਧ ਸੰਗਤ, ਸਾਧ ਸੰਗਤ ਮਿਲ ਕੇ ਕਰਨਾ ਕੀ ਹੈ? ਭਜ ਕੇਵਲ ਨਾਮ, ਬਾਣੀ ਦੁਆਰਾ ਨਾਮ ਜਪਣਾ, ਬਾਣੀ ਦੁਆਰਾ ਚਿੰਤਨ ਕਰਨਾ। ਸੰਗਤ ਕਾ ਗੁਣ ਬਹੁਤ ਅਧਿਕਾਰੀ, ਸਤਿਗੁਰਾਂ ਦਾ ਇੱਕ ਪਾਵਨ ਵਚਨ ਹੈ। ਇੱਕ ਸ਼ਬਦ ਦੇ ਵਿੱਚ ਕਈ ਤਰ੍ਹਾਂ ਦੀ ਸਿੱਖਿਆ ਗੁਰੂ ਸਾਹਿਬ ਨੇ ਪ੍ਰਦਾਨ ਕੀਤੀ, ਕਈ ਤਰ੍ਹਾਂ ਦੇ ਇੱਕ ਸ਼ਬਦ 'ਚ ਪ੍ਰਕਰਨ ਲਿਖੇ ਮਹਾਰਾਜ। ਜਿਸ ਪ੍ਰਕਰਨ 'ਤੇ ਬੋਲਣਾ ਹੋਵੇ ਉਹ ਤੁਕ ਲਈ ਜਾਂਦੀ ਹੈ, ਪਰ ਸ਼ਬਦ ਵੀ ਸਾਰਾ ਪੜ੍ਹ ਲਿਆ ਜਾਵੇ। ਗੁਰਬਾਣੀ ਹੈ, ਮਹਾਰਾਜ ਕਹਿੰਦੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੂ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸੇ ਮੋਰਾ ਇਹਾਂ ਉਹਾਂ ਤੁਹਾਰੋ ਤੋੜਾ, ਕੀਤੇ ਕੋ ਮੇਰਾ ਸਮਾਨ ਹੈ ਕਰਨ ਹਾਰ ਤ੍ਰਿਣ ਜਾਣੈ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਮਾਨੈ, ਖਿਨਮਹਿ ਅਵਰ ਖਿਨੇ ਮੈਂ ਅਵਰਾ ਅਚਰ ਚਲ ਤੁਮਾਰੇ, ਰੂਡੋ ਗੂਡੋ ਗਹਿਰ ਗਮੀਰੋ ਉੱਚੋ ਅਗਵਾਂ ਪਾਰੇ, ਸਾਧ ਸੰਗ ਜਾ ਤੁਮੇ ਮਿਲਾਇਓ। ਅਖੀ ਦੀਆਂ ਤੁਕਾਂ, ਸਾਧ ਸੰਗ ਜਾਓ ਤੁਮੇ ਮਿਲਾਇਓ, ਸਾਰੇ ਪੜੋ ਜੀ, ਸਾਧ ਸੰਗ ਜਾਓ ਤੁਮੇ ਮਿਲਾਇਓ, ਸਾਧ ਸੰਗ ਜਾਓ ਤੁਮੇ ਮਿਲਾਇਓ, ਸਾਧ ਸੰਗ ਜਾਓ ਤੁਮੇ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਤੋ ਸੁਣੀ ਤੁਮਾਰੀ ਬਾਣੀ,
ਸੁਣੀ ਤੁਮਾਰੀ ਬਾਣੀ,
ਤੋ ਸੁਣੀ ਤੁਮਾਰੀ ਬਾਣੀ, ਤੋ ਸੁਣੀ ਤੁਮਾਰੀ ਬਾਣੀ,
ਸੁਣੀ ਤੁਮਾਰੀ ਬਾਣੀ, ਸੁਣੀ ਤੁਮਾਰੀ ਬਾਣੀ।
ਵਾਹਿਗੁਰੂ 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 ਸਭੇ ਜਗ ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੋ ਸੁਣੀ ਤੁਮਾਰੀ ਬਾਣੀ, ਤੋ ਸੁਣੀ ਤੁਮਾਰੀ ਬਾਣੀ,
ਸੁਣੀ ਤੁਮਾਰੀ ਬਾਣੀ, ਤੁਮਾਰੀ ਬਾਣੀ।
ਸਾਧ ਸੰਗਤ ਦਾ ਇੱਕ ਅਰਥ ਹੈ, ਹੇ ਵਾਹਿਗੁਰੂ ਜਦੋਂ ਤੂੰ ਮੈਨੂੰ ਸੰਗਤ ਵਿੱਚ ਮਿਲਾ ਦਿੱਤਾ, ਸਿੱਖ ਹਿਰਦੇ ਵੱਲੋਂ ਗੁਰੂ ਆਪ ਕਿਰਪਾ ਕਰ ਰਹੇ ਨੇ, ਤਾਂ ਮੈਂ ਉੱਥੇ ਫਿਰ ਆਪ ਜੀ ਦੀ ਬਾਣੀ ਸਰਵਣ ਕੀਤੀ। ਕੀਰਤਨ ਰੂਪ ਵਿੱਚ ਸੁਣੀ ਜਾਂ ਪਾਠ ਰੂਪ ਵਿੱਚ ਸੁਣੀ ਜਾਂ ਫਿਰ ਕਥਾ ਰੂਪ ਵਿੱਚ ਸੁਣੀ, ਤਾਂ ਸੁਣੀ ਤੁਮਾਰੀ ਬਾਣੀ। ਬਾਣੀ ਨਿਰੰਕਾਰ ਹੈ, ਸਾਕਸ਼ਾਤ ਪੁਰਾਤਨ ਕਵੀਆਂ ਵਿੱਚੋਂ ਕਵਿ ਕੁਲ ਸੰਤ ਨਿਹਾਲ ਸਿੰਘ ਜੀ ਹੋਏ, ਜਿਨ੍ਹਾਂ ਦੀ ਕਾਵਿ ਰਚਨਾ ਪੂਰੇ ਪੰਥ ਵਿੱਚ ਇੱਕ ਆਪਣਾ ਪ੍ਰਭਾਵ ਛੱਡ ਗਈ, ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਵਿੱਚ ਆ ਕੇ ਬਹੁਤ ਸਾਰੇ ਬੋਲ ਲਿਖੇ ਹੈ। ਉਹਨਾਂ 'ਚ ਅੱਧੀ ਤੁਕ ਮੈਂ ਸਾਂਝੀ ਕਰਨ ਲੱਗਾ ਆਪਣੀ। ਉਹ ਕਹਿੰਦੇ ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਿਲੋਕੀ ਜਬੈ। ਇੱਕ ਵਾਰੀ ਝਾਕਣਾ, ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਾਂ ਦੁਆਰਾ ਦਰਸ਼ਨ ਕੀਤੇ ਤੇ ਸੰਗਤ ਦੇ ਦਰਸ਼ਨ ਕੀਤੇ। ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਿਲੋਕੀ ਜਬੈ, ਬਾਕੀ ਇਸ ਦੂਸਰੇ ਕੀ ਲਾਲਸਾ ਨਾ ਹੋਤ ਹੈ। ਮੁੜ ਕੇ ਦੂਸਰੇ ਰੱਬ ਨੂੰ ਭਾਲਣ ਦੀ ਇੱਛਾ ਹੀ ਖਤਮ ਹੋ ਜਾਂਦੀ। ਕਿਉਂ? ਬਹੁ ਬਹੁ ਬਾਣੀ ਨਿਰੰਕਾਰ ਹੈ, ਤਿਸ ਜੇ ਬੜੇ ਅਵਰ ਨ ਕੋਈ। ਬਾਣੀ ਨਿਰੰਕਾਰ ਹੈ ਤੇ ਗੁਰੂ ਸਾਹਿਬ ਉਸ ਨਿਰੰਕਾਰ ਦਾ ਸਰਗੁਣ ਸਰੂਪ, ਨਿਰਗੁਣ ਆਪ ਸਰਗੁਣ ਵੀ ਉਹੀ। ਨਿਰਾਕਾਰ ਵਿੱਚ ਪਰਮਾਤਮਾ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ ਤੇ ਸਾਕਾਰ ਰੂਪ ਵਿੱਚ ਗੁਰੂ ਨਾਨਕ ਹੈ, ਸਮੇਲ ਹੈ ਆਪ ਨਾਰਾਇਣ ਕਲਾ ਥਾਵ ਜਗ ਮੈਂ ਪ੍ਰਗਟ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ। ਉਹਨਾਂ ਨੇ ਬਾਣੀ ਗਾਰੇ ਇਹ ਕਹਿ ਦਿੱਤਾ ਬਾਣੀ ਨਿਰੰਕਾਰ ਪਰਮੇਸ਼ਵਰ ਹੈ। ਬਾਣੀ ਦੇ ਨਾਲ ਜੁੜਨਾ, ਨਿਰੰਕਾਰ ਨਾਲ ਜੁੜਨਾ ਹੈ ਸਿੱਧਾ, ਕੋਈ ਵਿਚਾਲੇ ਵਿਚੋਲਾ ਨਹੀਂ। ਜਦੋਂ ਹਿਰਦਾ ਬਾਣੀ ਦੇ ਨਾਲ ਜੁੜ ਗਿਆ ਤਾਂ ਹਿਰਦਾ ਸਮਝ ਨਿਰੰਕਾਰ ਦੇ ਨਾਲ ਜੁੜ ਗਿਆ। ਬਾਣੀ ਨਿਰੰਕਾਰ ਸਰੂਪ ਵੀ ਹੈ, ਬਾਣੀ ਗੁਰੂ ਸਰੂਪ ਵੀ ਹੈ। ਗੁਰੂ ਸਰੂਪ ਹੋ ਕੇ ਸਿਕਸ਼ਾ ਵੀ ਦੇ ਰਹੀ ਹੈ, ਉਪਦੇਸ਼ ਵੀ ਦੇ ਰਹੀ ਹੈ, ਔਰ ਬਾਣੀ ਨਾਮ ਸਰੂਪ ਵੀ ਹੈ, ਨਾਮ ਜਪਣ ਦੀ ਸਿੱਖਿਆ ਵੀ ਦੇ ਰਹੀ ਹੈ। ਇਹ ਦੋ ਗੱਲਾਂ ਵੇਦ ਵਿੱਚ ਕਦੇ ਨਹੀਂ ਮਿਲਣਗੀਆਂ। ਵੇਦ ਦੀ ਲਖ ਸੁਖਤੀ ਹੈ 80,000 ਸਲੋਕ ਕੇਵਲ ਕਰਮ ਕਾਂਡ ਦਾ ਹੈ, ਜਿਹਦੇ 'ਚ ਕੋਈ ਭਗਤੀ ਦੀ ਬਾਤ, 16,000 ਉਪਾਸਨਾ ਕਾਂਡ ਦਾ ਹੀ ਸਲੋਕ, ਉਹਦੇ 'ਚ ਦੇਵਤਿਆਂ ਦੀ ਉਪਾਸਨਾ, ਸੂਰਜ ਦੀ ਉਪਾਸਨਾ, ਜੇ ਦੀ ਉਪਾਸਨਾ, ਆਦਿ ਉਪਾਸਨਾ, ਉਹਦੇ 'ਚ ਵੀ ਕੋਈ ਭਗਤੀ ਭਾਵ ਦੀ ਬਾਤ। ਰੱਬ ਨਾਲ ਸਿੱਧੇ ਜੁੜਨ ਦੀ ਕੋਈ ਗੱਲ ਹੀ, ਕਰਤਮ ਪੂਜਾ ਬਹੁਤ ਲਿਖੀ ਆਉਂਦੀ, ਕਰਤੇ ਦੀ ਪੂਜਾ ਦੀ ਬਾਤ ਬਹੁਤ ਘੱਟ। 4,000 ਸਲੋਕ ਹੈ ਜਿਹੜਾ ਨਿਰੋਲ ਗਿਆਨ ਦਾ ਹੈ, ਜਿਹਦੇ 'ਚ ਆਤਮਿਕ ਗਿਆਨ ਹੈ, ਪਰ ਤ੍ਰੈਗੁਣ ਵਿਸ਼ਾ ਵੇਦਾ। ਵੇਦ 3 ਗੁਣਾਂ ਨੂੰ ਹੀ ਕਥਨ ਕਰਦਾ, 3 ਗੁਣਾਂ ਨੂੰ ਵਿਸ਼ੇ ਕਰਦਾ, ਗੁਰਬਾਣੀ ਚੌਥੇ ਪਦ ਦੀ ਹੈ। ਇਸ ਕਰਕੇ ਫਿਰ ਸਭ ਨਾਦ ਵੇਦ ਗੁਰਬਾਣੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ, ਇਹਨੂੰ ਕਿਹਾ ਬਾਣੀਆਂ ਸਿਰ ਬਾਣੀ, ਸ਼੍ਰੋਮਣੀ ਹੈ ਸਾਰੀਆਂ ਬਾਣੀਆਂ। ਨਿਤਨੇਮ ਰੂਪ ਦੇ ਵਿੱਚ ਵੀ ਸਾਨੂੰ ਬਾਣੀ ਦਿੱਤੀ, ਕੀਰਤਨ ਰੂਪ ਦੇ ਵਿੱਚ ਵੀ ਬਾਣੀ ਦਿੱਤੀ, ਪਾਠ ਰੂਪ ਵਿੱਚ ਵੀ ਬਾਣੀ ਦਿੱਤੀ ਤੇ ਕਥਾ ਰੂਪ ਦੇ ਵਿੱਚ ਵੀ ਬਾਣੀ ਦਿੱਤੀ। ਇਸ ਕਰਕੇ ਸਤਸੰਗਤ ਦੀ ਵਡਿਆਈ, ਸਤਸੰਗਤ ਦਾ ਪ੍ਰਭਾਵ, ਕੋਈ ਵੀ ਮਨੁੱਖ ਹੈ ਤੇ ਉਹ ਵਾਤਾਵਰਨ ਦਾ ਪ੍ਰਭਾਵ ਉਹਦੇ 'ਤੇ ਪੈ ਜਾਂਦਾ ਜਿੰਨੀ ਦੇਰ ਤੇ ਸੰਸਕਾਰ ਕੱਚੇ ਹੋਣ। ਕਬੀਰ ਸਾਹਿਬ ਕਹਿੰਦੇ ਨੇ ਤਾਂ ਪੰਛੀ ਹੈ, ਜੈਸਾ ਬਿਰਛ ਮਿਲਿਆ ਵੈਸਾ ਫਲ ਖਾ ਲਿਆ, ਮਨ ਤਾਂ ਪੰਛੀ ਹੈ। ਕਬੀਰ ਮਨ ਪੰਖੀ ਹੈ, ਉੱਡ ਉੱਡਦਾ ਤੇ ਸਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਹੁਣ ਇੱਥੇ ਬੈਠੇ ਹੋ, ਹਿਰਦੇ ਗੁਰਦੇਵ ਦੇ ਪਿਆਰ ਨਾਲ ਭਰੇ ਹੋਏ, ਸਤਿਗੁਰਾਂ ਦੀ ਭਾਵਨਾ ਦੇ ਬੋਲ ਕਥਾ ਕੀਰਤਨ ਰਾਹੀਂ ਆਪ ਜੀ ਦੇ ਕੰਨਾਂ ਵਿੱਚ ਪੈ ਰਹੇ। ਕੋਈ ਦੁਬੈਸ਼ ਭਾਵਨਾ ਦੀ ਬਾਤ ਕੰਨਾਂ 'ਚ ਨਹੀਂ ਪੈ ਰਹੀ, ਨਹੀਂ ਤਾਂ ਕੰਨ ਹਰ ਵਕਤ ਦੁਬੈਸ਼ ਸੁਣਨ ਵਾਸਤੇ ਲੱਗੇ ਰਹਿੰਦੇ, ਜੀਭ ਝੂਠ ਬੋਲਣ ਵਾਸਤੇ ਲੱਗੀ ਰਹਿੰਦੀ, ਅੱਖਾਂ ਮੰਦਾ ਦੇਖਣ ਵਾਸਤੇ ਲੱਗੀਆਂ ਰਹਿੰਦੀਆਂ। ਤੇ ਇਸ ਥਾਂ ਤੇ ਅਵਸਥਾ ਕੀ ਪ੍ਰਾਪਤ ਹੈ? ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰਨਾ, ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਣਨਾ ਗੁਰ, ਸਤਿਗੁਰ ਸੇਤੀ ਰਤਿਆ ਦਰਗਾਹ 'ਚ ਟਿਕਾਣਾ ਮਿਲੇ। ਇਸ ਕਰਕੇ ਸਤਸੰਗਤ ਦਾ ਦਰਸ਼ਨ ਵੀ ਪਰਮਾਤਮਾ ਦਾ ਦਰਸ਼ਨ ਹੈ। ਸਤਸੰਗਤ ਦਾ ਦਰਸ਼ਨ, ਗੁਰੂ ਦਾ ਦਰਸ਼ਨ, ਪਰਮੇਸ਼ਵਰ ਦਾ ਦਰਸ਼ਨ। ਔਰ ਇਹ ਵੀ ਬਾਤ ਨਹੀਂ ਭੁੱਲਣੀ ਚਾਹੀਦੀ, ਸਤਸੰਗਤ ਦਾ ਅਪਮਾਨ ਵੀ ਰੱਬ ਦਾ ਅਪਮਾਨ ਹੈ, ਇਹ ਪੱਖ ਵੀ ਸਮਝਣਾ। ਇਸ ਕਰਕੇ ਸੰਗਤ ਦੇ ਵਿੱਚ ਆ ਕੇ ਜਿਹੜੀ ਗੁਰੂ ਸਾਹਿਬ ਨੇ ਮਰਿਆਦਾ ਬਣਾਈ ਹੈ ਕਿ ਬਈ ਜੋ ਸੰਗਤ ਵੱਲੋਂ ਜਿਹਨੂੰ ਹੁਕਮ ਪਾਠ ਕਰਨ ਦਾ ਹੁਕਮਨਾਮਾ ਲੈਣ ਉਹੀ ਲਏਗਾ। ਇਹ ਨਹੀਂ ਹੈ ਕਿ ਦੂਸਰਾ ਜ਼ਬਰਦਸਤੀ ਜਾ ਕੇ ਕਹੇ ਨਹੀਂ ਵੀ ਤੂੰ ਪਰੇ ਹੋ ਮੈਂ ਹੁਕਮਨਾਮਾ ਲਏਗਾ, ਨਹੀਂ। ਇਹ ਕੀਰਤਨ ਕਰਨ ਦਾ ਜਿਸ ਨੂੰ ਹੁਕਮ ਹੋ ਗਿਆ ਹੈ ਸੰਗਤ ਵੱਲੋਂ ਕੀਰਤਨ, ਜਿਹਨੂੰ ਕਥਾ ਦਾ ਹੁਕਮ ਹੈ ਕਥਾ ਕਰੇ, ਬਾਕੀ ਕੇਵਲ ਸੁਣਨ ਵਾਸਤੇ ਗੁਰੂ ਦਾ ਹੁਕਮ ਹੈ, ਬੋਲਣ ਦਾ ਹੁਕਮ ਨਹੀਂ ਸੰਗਤ ਵਿੱਚ। ਆਪਸ ਵਿੱਚ ਹੀ ਗੱਲਾਂ ਕਰਨ ਦਾ ਵੀ ਹੁਕਮ ਨਹੀਂ। ਹਰ ਜਸ ਚਲਦੇ ਜੇ ਕੋਈ ਬਾਤ ਚਲਾਵੇ, ਕਹਿੰਦੇ ਜੇ ਕਿਤੇ ਕਥਾ ਦੇ ਵਿੱਚ ਆਪਣੀਆਂ ਗੱਲਾਂ ਵੀ ਨਾਲ ਸ਼ੁਰੂ ਕਰ ਲਵੇ, ਕਹਿ ਗੋਬਿੰਦ ਸਿੰਘ ਬਹੁਤ ਜਮ ਪਰ ਜਾਵੇ, ਜਮਾਂ ਦੇ ਲੋਕ ਨੂੰ ਚਲੇ ਜਾਂਦੇ। ਇਸ ਕਰਕੇ ਸੰਗਤ ਦਾ ਅਦਬ ਸਤਿਕਾਰ ਗੁਰੂ ਦੇ ਅਦਬ ਸਤਿਕਾਰ ਹੈ। ਸੰਗਤ ਦੇ ਚਰਨ ਜਿਸ ਥਾਂ ਤੇ ਚਰਨ ਦਾਸੀਆਂ ਜੋੜੇ ਖੋਲੇ ਹੋਏ ਨਾ, ਲੱਖਾਂ ਤੀਰਥਾਂ ਦਾ ਤਾਂ ਮਹੱਤਵ ਉੱਥੇ ਹੈ। ਗੁਰਸਿੱਖਾਂ ਦੇ ਜੋੜਿਆਂ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਹੈ, ਸਤਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ, ਬਹੁਤ ਅਨੇਕਾਂ ਘਟਨਾਵਾਂ ਹਨ ਜਿਹੜੀਆਂ ਸਤਸੰਗ ਦੇ ਪ੍ਰਤਾਪ ਦੇ ਨਾਲ ਸਰੀਰਕ ਤੰਦਰੁਸਤੀਆਂ ਵੀ ਪ੍ਰਦਾਨ ਹੋਈਆਂ। ਇੱਕ ਦੋ ਘਟਨਾ ਜਿਹੜੀਆਂ ਦਾਸ ਨੇ ਆਪਣੀ ਅੱਖੀਂ ਵੇਖੀਆਂ, ਇਤਿਹਾਸ ਦੇ ਵਿੱਚ ਤਾਂ ਬਹੁਤ ਕੁਛ ਹੈ ਪੜ੍ਹਨ ਵਾਸਤੇ ਸੁਣਨ ਵਾਸਤੇ। ਪਰ ਪਿਆਰੇ ਬੈਠੇ ਉਸ ਇਲਾਕੇ ਦੇ ਭਾਈ ਅਜੀਤ ਸਿੰਘ ਜੀ, ਗੁਰਦੁਆਰਾ ਸੰਤ ਬੇਲਾ ਸਾਹਿਬ ਨੌਵੇਂ ਪਾਤਸ਼ਾਹ ਦੇ ਨਾਂ ਦੇ ਨਾਲ ਸੁਸ਼ੋਭਿਤ ਸਥਾਨ, ਉੱਥੇ ਅਚਾਨਕ ਘਟਨਾ ਘਟੀ ਕਿ ਜੋਤਾਂ ਵਾਸਤੇ ਲੈਂਦਾ ਹੋਇਆ ਘੀ, ਗੁਰੂ ਕੇ ਦੇਗ ਵਾਸਤੇ ਲੈਂਦਾ ਹੋਇਆ ਘੀ, ਇੱਕ ਗੁਰਮੁਖ ਲਾਲਚ ਦੇ ਵੱਸ ਹੋ ਕੇ ਉਹਨੇ ਉਹ ਘੀ ਛਕ ਲਿਆ। ਕਈ ਵਾਰ ਮਨ ਹੈ, ਗਲਤੀ ਹੋ ਸਕਦੀ ਹੈ, ਕਿਸੇ ਤੋਂ ਵੀ ਹੋ ਸਕਦੀ ਹੈ, ਪਰ ਹੋਣੀ ਨਹੀਂ ਸੀ ਚਾਹੀਦੀ। ਥੋੜ੍ਹਾ ਜਿਹਾ ਅਕਲ ਵਾਲਾ ਬੰਦਾ ਸੀ, ਪਰ ਖਾਣ ਦੀ ਲਾਲਚ ਵਿੱਚ ਆ ਕੇ ਸ਼ੱਕਰ ਬੈਠਾ। ਲੋੜ ਪੈਣ ਤੋਂ ਜਦੋਂ ਘੀ ਦਾ ਪਤਾ ਸੁਧਾ ਕੀਤਾ, ਕਹਿੰਦੇ ਜੀ ਕੀ ਹੈ, ਮੈਂ ਕਿਹਾ ਵੀ ਗਿਆ ਕੀ ਕਿੱਧਰ, ਤੁਸੀਂ ਤਾਂ ਹੁਣ ਲੈ ਕੇ ਆਉਂਦਾ। ਹੌਲੀ ਹੌਲੀ ਜਦੋਂ ਉਹਦੀ ਗੱਲ ਚੱਲੀ ਤਾਂ ਇੱਕ ਗੁਰਮੁਖ ਨੇ ਆ ਕੇ ਦੱਸਿਆ, ਕਹਿੰਦੇ ਜੀ ਇੱਕ ਬੇਨਤੀ ਦੱਸੋ, ਕਹਿੰਦੇ ਵੀ ਜੇ ਘੀ ਜਿਹੜਾ ਦੋ ਬੰਦਿਆਂ ਨੇ ਖਾਧਾ ਹੋਵੇ, ਅਪਰਾਧ ਤਾਂ ਦੋ ਨੇ ਕੀਤਾ ਹੋਵੇ, ਪਰ ਇੱਕ ਆਪਣਾ ਗੁਨਾਹ ਕਬੂਲ ਲਵੇ ਅਤੇ ਨਾਲੇ ਦੂਸਰਾ ਚੋਰ ਫੜਾ ਦੇਵੇ ਜਿਹਨੇ ਘੀ ਖਾਣ ਦੀ ਪ੍ਰੇਰਣਾ ਦਿੱਤੀ, ਗੁਨਾਹਗਾਰ ਉਹ ਵੀ ਨਾਲ ਹੋਵੇ, ਵੀ ਉਹਨੂੰ ਮਾਫ਼ੀ ਮਿਲ ਸਕਦੀ ਹੈ? ਮੈਂ ਕਿਹਾ ਕੈਸੀ ਬਾਤ ਕਰਦੇ? ਕਹਿੰਦੇ ਜੀ ਅਦਾਲਤਾਂ ਵਿੱਚ ਐਸਾ ਹੁੰਦਾ ਹੈ ਵੀ ਜਿਹੜਾ ਵਹਿਦਾ ਮਾਫ ਗਵਾਹ ਹੁੰਦਾ ਹੈ, ਵੀ ਉਹਨੂੰ ਸਜ਼ਾ ਨਹੀਂ ਹੁੰਦੀ। ਮੈਂ ਕਿਹਾ ਤੂੰ ਸਿੱਧੀ ਗੱਲ ਕਰ, ਉਲਟੀ ਪੁਲਟੀ ਗੱਲ ਨਾ ਕਰ। ਕਹਿੰਦੇ ਜੀ ਗੱਲ ਇਹ ਹੈ ਵੀ ਕੀ ਮੈਂ ਵੀ ਖੁਦ ਖਾਧਾ ਰਹਾ, ਵੀ ਇਸ ਕਰਕੇ ਜਥਾ ਮੈਨੂੰ ਸਜ਼ਾ ਨਾ ਦੇ ਵੀ ਇਹ ਫਲਾਣੇ ਦਾ ਕੰਮ ਸੀ, ਉਹ ਨਹੀਂ ਕਰ। ਚਲੋ ਜਥਾ ਇਕੱਠਾ ਹੋਇਆ, ਉਹਨੂੰ ਕਿਹਾ ਭਾਈ ਸਜ਼ਾ ਅਸੀਂ ਕੀ ਦੇਣੀ ਹੈ, ਕੋਈ ਅਦਾਲਤ ਥੋੜ੍ਹੀ ਹੈ, ਪਰ ਚੰਗਾ ਨਹੀਂ ਕੀਤਾ, ਗੁਰੂ ਨੂੰ ਭਾਉਂਦੀ ਨਹੀਂ ਇਹ ਗੱਲ, ਇਹ ਪੂਜਾ ਦਾ ਤਾਨ ਹੈ, ਇਹ ਹਜ਼ਮ ਨਹੀਂ ਹੋਇਆ ਕਰਦਾ, ਤੂੰ ਬਹੁਤ ਵੱਡੀ ਗਲਤੀ ਕੀਤੀ, ਵਿਚਾਰਵਾਨ ਸੀ, ਸਾਧ ਸੰਗੀ ਐਸੀ ਕਲਾ ਵਰਤੀ ਕਿ ਉਸ ਗੁਰਮੁਖ ਦਾ ਥੋੜ੍ਹੇ ਸਮੇਂ ਤੋਂ ਬਾਅਦ ਉਹਦਾ ਜਿਹੜਾ ਪੇਟ ਹੈ, ਸਾਰੇ ਦਾ ਸਾਰਾ ਪੇਟ ਜਿਹੜਾ ਉਹਦੇ ਵਿੱਚੋਂ ਤੇ ਕੁਝ ਐਸਾ ਜਿਵੇਂ ਤੇਜ਼ਾਬ ਨਿਕਲਦਾ ਨਾ, ਜਿਸ ਵੱਲੋਂ ਫੂਕਣ ਵਾਲਾ ਇਸ ਤਰ੍ਹਾਂ ਦਾ ਪਦਾਰਥ ਵਿੱਚੋਂ ਨਿਕਲਣ ਲੱਗ ਗਿਆ, ਉਹ ਜਿੱਥੇ ਵੀ ਲੱਗੇ ਉੱਥੇ ਛਾਲੇ ਹੋ ਜਾਣ, ਉਹਦੇ 'ਚ ਪਾਣੀ ਫਿਸੇ ਅਤੇ ਪਾਣੀ ਚੱਲ ਪਵੇ। ਉਹ ਕਿੰਨੀ ਦੇਰ ਤੱਕ ਤਾਂ ਉਹਨੇ ਸੰਗਦੇ ਦੱਸਿਆ ਹੀ ਨਾ ਵੀ ਮੈਨੂੰ ਮਖੌਲ ਕਰਨਗੇ ਵੀ ਇਹਨੇ ਕੀ ਖਾਧਾ ਸੀ, ਉਹ ਨਿਕਲ ਰਿਹਾ। ਇਹ ਤੋਂ ਬਿਹਤਰ ਹੈ ਵੀ ਲੁਕੋ ਕੇ ਰੱਖੋ, ਉਹਨੇ ਜਿਸਮ ਲੁਕੋ ਕੇ ਰੱਖਿਆ, ਪਰ ਜਦੋਂ ਅੱਤ ਹੋ ਗਈ ਉਹਨੇ ਇੱਕ ਤੌਲੀਆ ਬੰਨ੍ਹ ਕੇ ਰੱਖਣਾ ਇਸ ਤਰ੍ਹਾਂ, ਅਤੇ ਤੌਲੀਆ ਕਈ ਵਾਰੀ ਇੰਨਾ ਭੇਜਾਂਦਾ ਸੀ ਉਹਨੂੰ, ਨਿਚੋੜਿਆਂ ਵਿੱਚੋਂ ਬੂੰਦਾਂ ਨਿਕਲਦੀਆਂ ਸੀ। ਭੈਰੋ ਮੁੰਨੇ ਨਗਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ, ਉੱਥੇ ਜਥਾ ਗਿਆ ਹੋਇਆ ਅਤੇ ਅਖੀਰ ਹੋ ਗਈ, ਕਹਿਣ ਲੱਗਾ ਜੀ ਮੈਂ ਤਾਂ ਹੁਣ ਇਉਂ ਲੱਗਦਾ ਹੈ ਵੀ ਸਰੀਰ ਰਹੇਗਾ ਨਹੀਂ। ਤੇ ਹੱਸਦਿਆਂ ਜਥੇ ਵਾਲਿਆਂ ਨੇ ਕਿਹਾ ਵੀ ਕੋਈ ਗੱਲ ਨੀ ਕਹਿਣ ਜੀ, ਘੀ ਨਿਕਲਦਾ ਜਿਹੜਾ ਖਾਧਾ ਨਿਕਲ ਲੈਣ ਦੇ, ਤੂੰ ਸਾਫ਼ ਹੀ ਹੋ ਰਿਹਾ, ਅੱਗੇ ਨੂੰ ਗਲਤੀ ਨਾ ਕਰੀ। ਕਹਿੰਦੇ ਜੀ ਵੀ ਇਹਦਾ ਕੋਈ ਉਪਚਾਰ ਦੱਸੋ। ਮੇਰੇ ਤੇ ਆ ਗਈ ਗੱਲ, ਕਹਿੰਦੇ ਜੀ ਹੁਣ ਦੱਸੋ, ਇਹ ਤਾਂ ਹੋ ਗਿਆ ਸਭ ਕੁਛ, ਵੀ ਇਹਦੇ ਲਈ ਹੁਣ ਜੇ ਮਰੀ ਗਿਆ ਵੀ ਉਦੋਂ ਫੁਕਣ ਦੇ ਕੰਮ ਕਰੋਗੇ ਕਿ ਜਿਉਂਦੇ ਜਿਉਂਦੇ ਵੀ ਕਰੋਗੇ ਮੇਰਾ ਕੁਛ? ਉਲਟਾ ਸਮਾਂ ਆਸਾਨ ਵੀ ਕਰੇ। ਮੈਂ ਕਹਿੰਦਾ ਇੱਕ ਸਾਹਨੇ ਵਾਲ ਬਹੁਤ ਵੱਡੇ ਵੱਡੇ ਡਾਕਟਰ ਬੈਠੇ ਆ, ਦਰਾਹੇ ਬੈਠੇ ਆ, ਲੁਧਿਆਣੇ CMC DMC ਆ, ਜਿੱਥੇ ਕਹਿ ਲੈ ਚੱਲਦੇ ਤੇ ਡਾਕਟਰਾਂ ਦੇ ਦਵਾਈ ਉਹ ਕੰਮ ਹੋਰ ਵਿਗੜ ਗਿਆ। ਕਹਿੰਦਾ ਜੀ ਡਾਕਟਰਾਂ ਤੋਂ ਤਾਂ ਮੈਂ ਠੀਕ ਨਹੀਂ ਹੋ ਸਕਦਾ, ਇਹ ਮੈਨੂੰ ਵੀ ਨਿਸ਼ਚਾ ਹੋ ਗਿਆ ਵੀ ਕੋਈ ਹੋਰ ਅਪਾ ਹੈ। ਮੈਂ ਕਿਹਾ ਇੱਕ ਹੈ ਜਿਹੜਾ ਮੈਨੂੰ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਛ ਸਮਝ ਆਈ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ। ਗੁਰਸਿੱਖਾਂ ਦੀ ਚਰਨ ਧੂੜ ਦੇ ਵਿੱਚ ਗੁਰੂ ਕਹਿੰਦਾ ਬਹੁਤ ਬਰਕਤਾਂ ਹੁੰਦੀਆਂ ਨੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਦੀ ਲੱਤ ਪਾਈ। ਪਾਪ ਨਿਵਿਰਤ ਹੋ ਜਾਂਦਾ ਹੈ ਸਤਸੰਗਤ ਦੀ ਧੂੜ ਦੀ ਬਰਕਤ ਪਾਈ ਗੁਰਦਾਸ ਨੇ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਕਿਲਵਿਕ ਮਹਿਲ ਭਰੇ ਭਰੇ ਹਮਰੇ ਚ ਹਮਰੀ ਮਹਿਲ ਸਾਧੂ ਕੀ ਤੂ। ਮੈਂ ਕਿਹਾ ਬਈ ਤੇਰੀ ਸ਼ਰਧਾ ਵੱਧ ਜਾਊ ਜੇ ਗੁਰਮਤ ਦੀ ਗੱਲ ਹੈ, ਗੁਰਮਤ ਦਾ ਵਿਸ਼ਵਾਸ ਹੈ। ਇਹ ਨਾਸਤਕ ਲੋਕਾਂ ਦੇ ਵਾਸਤੇ ਤਾਂ ਨਹੀਂ ਹੈ, ਅਸੀਂ ਬਾਲ ਆਸਤਾ ਨਾ ਬਸ। ਕਹਿੰਦਾ ਜੀ ਦੱਸੋ। ਮੈਂ ਕਿਹਾ ਜਿੱਥੇ ਸੰਗਤ ਜਿਸ ਦਰਵਾਜ਼ੇ ਥੀ ਲੰਘਦੀ ਹੈ, ਬਹੁਤ ਵੱਡਾ ਉੱਥੇ ਪੰਡਾਲ ਲੱਗਿਆ ਸੀ, 5 ਦਿਨ ਦਾ ਸਮਾਗਮ ਸੀ, ਵੀ ਉਸ ਥਾਂ ਤੋਂ ਲੰਘਣ ਲੱਗਿਆ ਹਰ ਗੁਰਸਿੱਖ ਦੇ ਚਰਨ ਧਰਤੀ ਦੇ ਨਾਲ ਸਪਰਸ਼ ਕਰਦੇ ਨੇ। ਜੇ ਤੂੰ ਉੱਥੋਂ ਦੀ ਚਰਨ ਧੂੜ ਇਕੱਠੀ ਕਰਕੇ ਲੈ ਆਵੇਂ ਆਪਣੇ ਜਿਸਮ ਦੇ ਉੱਤੇ, ਉਹਨੂੰ ਦਵਾਈ ਸਮਝ ਕੇ ਚਰਨ ਧੂੜ ਨੂੰ ਧੂੜੇ ਨੂੰ ਭੁੱਖ ਦੇਵੇਂ, ਤਾਂ ਮੈਨੂੰ ਵਿਸ਼ਵਾਸ ਹੈ ਕਿ ਗੁਰੂ ਨਾਨਕ ਤੇਰੀ ਭੁੱਲ ਮਾਫ਼ ਕਰ ਦੇਣ। ਇਹਦੇ ਦੁਆਰਾ ਧੂੜੀ ਦੀ ਵਰਕਤ ਦੇ ਨਾਲ ਤੇਰਾ ਸਰੀਰ ਸਵਸਥ ਹੋ ਜਾਏ। ਕਹਿੰਦਾ ਜੀ ਲੈ ਤਾਂ ਆਊਂਗਾ, ਪਰ ਇੱਕ ਬੇਨਤੀ ਹੈ ਵੀ ਮੈਂ ਲੈ ਕੇ ਆਊਂਗਾ ਅੱਧੀ ਰਾਤ, ਦਿਨ ਦੇ ਵਿੱਚ ਨਹੀਂ। ਦੇਖੋ ਹੰਗਤਾ ਕੀ ਕਰਾਉਂਦੀ ਹੈ, ਵੀ ਇਹ ਨਾ ਕੋਈ ਦੇਖੇ ਵੀ ਇਹ ਗਿਆਨਵਾਨ ਹੈ, ਇਹ ਚੰਗਾ ਬੰਦਾ ਸੀ, ਇਹ ਹੁਣ ਚਰਨ ਧੂੜ। ਮੈਂ ਕਿਹਾ ਫਿਰ ਵੀ ਹੰਗਤਾ ਜੇ ਰੱਖੀ ਆ ਕੁਛ ਥੋੜ੍ਹੀ ਜੀ, ਚੱਲ ਐਂ ਸੀ। ਉਹ ਰਾਤ ਨੂੰ ਜਾ ਕੇ ਲੈ ਆਇਆ। ਉਹ ਚਰਨ ਧੂੜ ਗੁਰਸਿੱਖਾਂ ਦੀ, ਤੁਹਾਡੇ ਵਰਗੇ ਗੁਰਸਿੱਖਾਂ ਜਿਹੜੇ ਸਤਸੰਗ ਕਰਨੇ ਇਹਦੇ 'ਚ ਬੜੇ ਬੜੇ ਨਾਮ ਅਭਿਆਸ ਵੀ ਹੁੰਦੇ ਨੇ, ਪਤਾ ਨਹੀਂ ਕਿਹਦੇ ਚਰਨ ਸਪਰਸ਼ ਦੇ ਨਾਲ ਕਿੱਡਾ ਵੱਡਾ ਅਸਰ ਹੋ ਗਿਆ। ਬਲਿਹਾਰ ਜਾਈਏ ਗੁਰਸਿੱਖਾਂ ਦੀ ਕੁਮਾਰੀ। ਸਾਧ ਸੰਗਤ ਜੀ ਸਾਰਾ ਜਥਾ ਗਵਾਹ ਹੈ, ਦਾਸ ਵੀ ਇਸ ਘਟਨ ਦਾ ਚਸ਼ਮਦੀਦ ਗਵਾਹ ਹੈ ਮੇਰੇ ਸਾਹਮਣੇ। ਔਰ ਜਿਹਦੇ ਨਾਲ ਕੋਈ ਉਹ ਬੰਦਾ ਵੀ ਜੀਵਤ ਹੈ, ਅਜੇ ਪਟਿਆਲੇ ਰਹਿੰਦਾ ਹੈ, ਤੇ ਜਿਸ ਦਿਨ ਉਹਨੇ ਰਾਤ ਦੇ ਟਾਈਮ, ਮੈਂ ਇੱਕ ਧਿਆਨ ਰੱਖੀ ਜ਼ਖਮ ਦੇ ਉੱਤੇ ਮਿੱਟੀ ਲੱਗ ਜਾਏ ਨਾ ਜ਼ਖਮ ਖਰਾਬ ਹੋ ਜਾਂਦਾ। ਕਹਿੰਦਾ ਜੀ ਹਾਂ। ਮੈਂ ਕਿਹਾ ਜੇ ਮਿੱਟੀ ਸਮਝ ਲਈ ਜ਼ਖਮ ਖਰਾਬ ਹੋ ਜਾਏਗਾ, ਇਹ ਗੁਰੂ ਨਾਨਕ ਦੇ ਪਿਆਰਿਆਂ ਦੀ ਚਰਨ ਧੂੜ ਹੈ, ਇਹਨੂੰ ਦਵਾਈ ਸਮਝ ਕੇ ਲਾਈ। ਖੈਰ ਉਹਨੇ ਸ਼ਰਧਾ ਨਾਲ ਲਾਈ। ਇਹਨੂੰ ਲਾਉਂਦਿਆਂ 1-2 ਦਿਨਾਂ ਦੇ ਵਿੱਚ ਹੀ ਤੇ ਉਹਦੇ ਸਾਰੇ ਜ਼ਖਮਾਂ ਦੇ ਉੱਤੇ ਖਰੀਡ ਆਉਣਾ ਸ਼ੁਰੂ ਹੋ ਗਿਆ, ਜਿਸਮ ਠੀਕ ਹੋ ਗਿਆ। ਔਰ ਇਹ ਘਟਨਾ ਪ੍ਰਤੱਖ ਰੂਪ ਵਿੱਚ ਘਟੀ। ਜਿਹੜੇ ਸਤਸੰਗਤ ਕਰਨ ਆਉਂਦੇ ਨੇ, ਸਤਸੰਗਤ ਦੀ ਤਾਂ ਭਾਈ ਦਰਸ਼ਨਾਂ ਦਾ ਲਾਭ, ਉਹ ਤਾਂ ਬੜੀ ਮਹਾਨਤਾ ਦੀ ਬਾਤ ਹੈ। ਸਤਸੰਗਤ ਦੀ ਤਾਂ ਚਰਨ ਧੂੜ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਦੇਖਿਆ ਗਿਆ ਹੈ। ਦੂਸਰੀ ਘਟਨਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਡਾਕਟਰ ਬਲਵੰਤ ਸਿੰਘ, ਉਹਨਾਂ ਦਾ ਇੱਕ ਪੋਤਰਾ, ਉਹਨੂੰ ਅਜਿਹਾ ਰੋਗ ਲੱਗਿਆ, ਖੁਦ ਡਾਕਟਰ ਸੀ, ਉਪਚਾਰ ਕਰਦੇ ਰਹੇ, ਫੇਲ ਹੋ ਗਿਆ, ਫਿਰ ਹੋਰ ਡਾਕਟਰਾਂ ਦਵਾਈ ਫੇਲ ਹੋ ਗਿਆ। ਉਹਨੇ ਵੀ ਸਤਸੰਗਤ ਦੀ ਚਰਨ ਧੂੜ ਜਿਹੜੀ ਹੈ ਉਹਦਾ ਆਸਰਾ ਲਿਆ, ਤੇ ਬੱਚਾ ਅੱਜ ਬਹੁਤ ਤਕੜਾ ਨਰੋਏ ਜਿਸਮ ਵਾਲਾ ਹੈ, ਤੇ ਉਹ ਬੱਚਾ ਤੰਦਰੁਸਤ ਹੋਇਆ, ਤੇ ਉਹਦਾ ਨਾਂ ਹੀ ਚਰਨ ਧੂੜ ਵਾਲਾ ਰੱਖ ਦਿੱਤਾ। ਉਸ ਤਰ੍ਹਾਂ ਨਾਂ ਨਹੀਂ ਸੀ ਚੇਤੇ, ਕਹਿੰਦੇ ਵੀ ਕਿਹੜਾ ਜੀ, ਉਹ ਚਰਨ ਧੂੜ ਵਾਲਾ ਬੱਚਾ ਜੀ। ਕਹਿਣ ਤੋਂ ਭਾਵ ਵੀ ਸਤਸੰਗਤ ਦੇ ਅੰਦਰ ਨਾਮ ਦਾ ਪ੍ਰਤਾਪ ਹੈ। ਨਾਮ ਜਪਣ ਵਾਲਿਆਂ ਦੇ ਚਰਨ ਧੂੜ ਦੇ ਕੰਨ ਜਿਹੜੇ ਉਹਦੇ ਵਿੱਚ ਵੀ ਪਵਿੱਤਰਤਾ ਆ ਜਾਂਦੀ ਹੈ। ਧੂੜ ਜੋੜੀ ਲੇਖ ਮਿਟਾਇਆ, ਭਾਈ ਗੁਰਦਾਸ ਨੇ ਐਵੇਂ ਥੋੜੀ ਕਿਹਾ। ਤੇ ਇਸ ਕਰਕੇ ਮਸਤਕ ਲੱਗਾ ਸਾਧ ਰੇਨ ਵੱਡ ਭਾਗ ਜਿਹਨਾਂ ਦੇ। ਸਤਸੰਗਤ ਦੀ ਬਹੁਤ ਵੱਡੀ ਵਡਿਆਈ ਹੈ, ਪਰ ਸਤਸੰਗਤ ਉਹ ਹੈ ਜਿੱਥੇ ਕੇਵਲ ਨਾਮ ਦੀ ਗੱਲ ਕੀਤੀ। ਜੇ ਕੋਈ ਈਰਖਾ ਵਿੱਚ ਆ ਕੇ, ਦਵੈਸ਼ ਵਿੱਚ ਆ ਕੇ ਇਸ ਸਟੇਜ ਦਾ ਨਜਾਇਜ਼ ਫਾਇਦਾ ਲਵੇ ਵੀ ਹੁਣ ਮਾਇਕ ਮੇਰੇ ਕੋਲ ਹੈ, ਮੈਂ ਜੋ ਮਰਜ਼ੀ ਕਹਿਦਾ, ਬਈ ਇਹ ਤਾਂ ਗੁਨਾਹ ਹੋ ਜਾਏਗਾ, ਇਹ ਗੁਰੂ ਨੂੰ ਪ੍ਰਵਾਨ ਨਹੀਂ ਹੋਏਗੀ ਗੱਲ। ਇੱਥੇ ਜੋ ਬੋਲਣਾ ਦਵੈਸ਼ ਦੇ ਉੱਪਰ ਹੋ ਕੇ ਬੋਲ, ਇੱਥੇ ਤੇਰਾ ਵੈਰੀ ਤੇ ਮਿੱਤਰ ਦਾ ਭਾਵ ਲੈ ਕੇ ਬੋਲੇਗਾ ਤਾਂ ਤੂੰ ਖੁਦ ਫਸਿਆ। ਗੁਰੂ ਨਾਨਕ ਦੇ ਘਰ ਵਿੱਚ ਪ੍ਰਮਾਣਿਤ ਨਹੀਂ ਹੋਏਗੀ ਇਹ ਬਾਤ। ਇੱਥੇ ਤਾਂ ਨਾ ਕੋ ਵੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਇੱਥੇ ਤਾਂ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕੀ ਸਾਜਨ ਦਾ ਪਾਠ ਪੜਾਇਆ ਜਾਂਦਾ। ਸਾਨੂੰ ਗੁਰੂ ਸਾਹਿਬ ਜੀ ਕਥਾ ਦੁਆਰਾ, ਕੀਰਤਨ ਦੁਆਰਾ ਇਹ ਦੱਸਦੇ ਨੇ, ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੋਹਾਂ ਆਏ। ਕਹਿੰਦੇ ਉਨੀ ਦੇਰ ਤੱਕ ਭਲਾ ਬੁਰਾ ਕਹੇਗਾ, ਜਿਸ ਦਿਨ ਤੇਰੀ ਦਵੈਸ਼ ਮਿਟ ਗਈ ਤੈਨੂੰ ਤਾਂ ਫਿਰ ਆਪਣਾ ਆਪ ਤਾਂ ਬੁਰਾ ਦਿਸੇਗਾ, ਤੈਨੂੰ ਬੇਗਾਨਾ ਬੁਰਾ ਕਦੀ ਨਹੀਂ ਦਿਸੇਗਾ। ਕਬੀਰ ਨੂੰ ਪੁੱਛੋ, ਉਹਦੀ ਦਵੈਸ਼ ਮਿਟੀ, ਪੂਰਨ ਪਦ ਤੇ ਪਹੁੰਚ ਗਿਆ। ਬਸ ਇਹਦੇ ਨਾਲ ਮੈਂ ਸਮਾਪਤੀ ਕਰਦਾ, ਸਮਾਂ ਸਮਾਪਤੀ ਤੇ ਪਹੁੰਚਿਆ। ਕਬੀਰ ਸਾਹਿਬ ਦੇ ਕੋਲ ਇੱਕ ਉਹਦਾ ਮਿੱਤਰ ਬਣਨ ਵਾਸਤੇ ਆਇਆ, ਕਬੀਰ ਜੀ ਮੈਂ ਤੁਹਾਡੇ ਨਾਲ ਮਿੱਤਰਤਾ ਹੀ ਪਾਉਣੀ ਚਾਹੁੰਦਾ, ਮੈਨੂੰ ਬਹੁਤ ਪਿਆਰ ਤੁਹਾਡਾ ਜਾਗਿਆ ਹੈ ਕਿ ਮੈਂ ਕਬੀਰ ਨੂੰ ਮਿੱਤਰ ਬਣਾ ਲਵਾਂ। ਕਬੀਰ ਸਾਹਿਬ ਕਹਿੰਦੇ ਵੀ ਕੋਈ ਹੱਦ ਨਹੀਂ, ਬੈਰੀ ਬਣਾਉਣਾ ਹੀ ਮਾੜਾ ਹੁੰਦਾ, ਮਿੱਤਰ ਬਣਾਉਣਾ ਤਾਂ ਕੋਈ ਮਾੜਾ ਨਹੀਂ ਹੁੰਦਾ। ਪਰ ਇੱਕ ਗੱਲ ਹੈ ਵੀ ਮਿੱਤਰ ਬਣਾਉਣ ਤੋਂ ਪਹਿਲਾਂ ਮਿੱਤਰ ਦੇ ਗੁਣ ਔਗਣ ਜਾਣਨੇ ਬੜੇ ਜ਼ਰੂਰੀ ਹੁੰਦੇ ਨੇ, ਨਹੀਂ ਤਾਂ ਮਿੱਤਰ ਤਾਂ ਨਿਭੇਗੀ ਨਹੀਂ, ਗੁਣਾਂ ਦੇ ਆਧਾਰ ਤੇ ਮੇਲ ਹੋਏਗਾ। ਇਸ ਕਰਕੇ ਵੀ ਤੂੰ ਆਪਣਾ ਸੁਭਾਅ ਮੈਨੂੰ ਦੱਸ, ਮੈਂ ਆਪਣਾ ਸੁਭਾਅ ਤੁਹਾਨੂੰ ਦੱਸਦਾ, ਜੇ ਮੇਰਾ ਸੁਭਾਅ ਤੇਰੇ ਪਸੰਦ ਆਇਆ ਤਾਂ ਮਿੱਤਰਤਾ ਕਰ ਲਈ, ਮੈਂ ਤਿਆਰ। ਕਹਿੰਦੇ ਦੱਸੋ ਤੁਹਾਡਾ ਸੁਭਾਅ ਕੀ ਹੈ। ਕਬੀਰ ਸਾਹਿਬ ਕਹਿੰਦੇ ਮੈਂ ਇੱਕ ਨਿਸ਼ਚਾ ਕਰ ਲਿਆ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮਿੱਤਰ ਹਮਾਰਾ ਸੋਏ। ਜੇ ਤੂੰ ਵੀ ਇਹ ਨਿਸ਼ਚਾ ਕਰਦਾ ਹੈ ਕਿ ਆਪਣੇ ਆਪ ਨੂੰ ਸਭ ਤੋਂ ਮੰਦਾ ਸਮਝਣਾ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਫਿਰ ਤੂੰ ਆ ਜਾ ਮੈਦਾਨ ਵਿੱਚ, ਤੂੰ ਮੇਰਾ ਮਿੱਤਰ ਬਣ ਸਕਦਾ, ਮੈਂ ਤੇਰਾ ਮਿੱਤਰ ਬਣ ਸਕਦਾ। ਜੇ ਤੂੰ ਕਹੇ ਮੈਂ ਚੰਗਾ ਲੋਕੀ ਮਾੜੇ ਨੇ, ਫਿਰ ਮੇਰੇ ਨਾਲ ਮਿੱਤਰਤਾ ਨਹੀਂ ਬਣਨੀ ਗੁਰੂ ਪਿਆਰੇ, ਫਿਰ ਤੂੰ ਜਾ ਜਿੱਦੋਂ। ਗੁਰੂ ਘਰ ਦੇ ਵਿੱਚ ਇਹ ਵਿਸ਼ਵਾਸ, ਇਹ ਸਵਾਦ ਦਿੱਤਾ ਜਾਂਦਾ ਹੈ, ਜਿਹੜੀ ਅੰਦਰ ਹੰਗਤਾ ਹੈ ਵੀ ਮੈਂ ਠੀਕ ਹਾਂ ਦੂਜਾ ਗਲਤ ਹੈ, ਇੱਥੇ ਮਿੱਟੀ ਜਾਂਦੀ ਹੈ। ਇੱਥੇ ਤਾਂ ਹੋਵੋ ਸਭਨਾ ਕੀ ਰੇਣਕਾ, ਮਹਾਰਾਜ ਕਹਿੰਦੇ ਤੋ ਆਓ ਹਮਾਰੇ ਪਾਸ, ਮੇਰੇ ਨੇੜੇ ਲੱਗਣਾ ਚਾਹੁੰਦਾ ਤਾਂ ਹੰਗਤਾ ਸਾਰੀ ਸੰਗਤਾਂ ਦੇ ਜੋੜਿਆਂ ਵਿੱਚ ਛੱਡ ਕੇ ਅੰਦਰ ਆ ਜਾ, ਨਿਮਾਣਾ ਹੋ ਜਾ, ਹੋਏ ਨਿਮਾਣਾ ਜਗ। ਸੋ ਇੱਥੇ ਸਾਸ ਨੂੰ ਅੱਜ ਦੀ ਵਿਚਾਰ ਸਮਾਪਤ ਹੁੰਦੀ ਹੈ, ਕੱਲ੍ਹ ਦੀ ਵਿਚਾਰ ਸਤਸੰਗਤ ਹੀ ਹੋਏਗੀ। ਜੈਸਾ ਨੇੜੇ ਨੇੜੇ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਸੰਕਲਪ ਲਿਆ, ਉਹ ਪਿਛਲਿਆਂ ਦਿਨਾਂ ਦੇ ਅੰਦਰ ਗੁਰੂ ਸਾਹਿਬ ਜੀ ਦੀ ਸ਼ਹੀਦੀ, ਔਰ ਸ਼ਹੀਦੀ ਪਰਿਭਾਸ਼ਾ ਕੀ ਹੁੰਦੀ ਹੈ, ਸ਼ਹੀਦ ਦੇ ਵਿੱਚ ਗੁਣ ਕਿਹੜੇ ਕਿਹੜੇ ਹੁੰਦੇ ਨੇ, ਸ਼ਹੀਦੀ ਕੌਣ ਦੇ ਸਕਦਾ ਹੈ, ਗੁਰੂ ਅਰਜਨ ਦੇਵ ਜੀ ਨੇ ਇਸ ਕਰਕੇ ਦਿੱਤੀ ਹੈ। ਇਹ ਵਿਚਾਰਾਂ ਸਾਰੀਆਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਨਾਲ ਸੰਬੰਧਿਤ। ਦਾਸ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਇਹਨਾਂ ਦੇ, ਇਹਨਾਂ ਦੀ ਨਿਸ਼ਠਾ ਦਾ, ਇਹਨਾਂ ਦੇ ਨਿਮਰਤਾ ਵਾਲੇ ਪਿਆਰ ਭਰੇ ਸੁਭਾਅ ਦਾ ਰਿਣੀ ਹੈ। ਆਪ ਸਾਰੀਆਂ ਸੰਗਤਾਂ ਦਾ ਵੀ, ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਦਾਸ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਬਹੁਤ ਮਹਾਨ ਕਿਰਪਾ, ਆਪ ਜੀ ਦਾ ਪਿਆਰ ਅਤੇ ਅਨੰਤ ਹੈ। ਅਤੇ ਸਾਧ ਸਿੰਘ ਜੀ ਅੱਗੇ ਸਕੱਤਰ ਸਾਹਿਬ ਆਪ ਜੀ ਨੂੰ ਕੋਈ ਬੇਨਤੀਆਂ ਕਰਨਗੇ, ਅਤੇ ਉਦੋਂ ਬਾਅਦ ਅਗਲਾ ਪ੍ਰੋਗਰਾਮ ਦੱਸਣਗੇ। ਸਾਰੀਆਂ ਸੰਗਤਾਂ ਦਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।